ਆਓ ਆਪਣੀਆਂ ਸੁਰਤੀਆਂ ਦੀ ਇਕਾਗਰਤਾ ਲਈ ਸਾਰੇ ਮਿਲ ਕੇ ਜਪੀਏ ਵਾਹਿਗੁਰੂ
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 ਵਾਹਿਗੁਰੂ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ ਕੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਿਹੜਾ ਵੀ ਪਿਆਰ ਨਾਲ ਸ਼ਰਧਾ ਨਾਲ ਵਾਹਿਗੁਰੂ ਜਪਦਾ ਹੈ ਇਹਦੇ ਚ ਕੋਈ ਸ਼ੰਕਾ ਨਹੀਂ ਕਿ ਉਹਦੀ ਮੁਕਤੀ ਹੋਵੇਗੀ ਜਾਂ ਨਹੀਂ ਹੋਵੇਗੀ। ਪਾਤਸ਼ਾਹ ਕਹਿੰਦੇ ਜ਼ਰੂਰ ਹੋਵੇਗੀ। ਐਸੀ ਮੁਕਤੀ ਦੀ ਦਾਤ ਪ੍ਰਾਪਤ ਕਰਨ ਲਈ ਦੁੱਖਾਂ ਰੋਗਾਂ ਤੋਂ ਦੂਰ ਹੋਣ ਲਈ ਆਪ ਸਾਰੇ ਹੀ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹੋ। ਆਓ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਕਥਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ ਕਥਾ ਰਾਹੀਂ। ਗੁਰੂ ਮਹਾਰਾਜ ਸਤਿਗੁਰ ਪਾਤਸ਼ਾਹ ਦੀਨੇ ਕਾਂਗੜ ਤੋਂ ਅੱਗੇ ਰਖਵਾਲਾ ਪਿੰਡ ਹੈ ਜਿਹਦਾ ਨਾਮ ਗੁਰੂ ਸਰ ਰੱਖਿਆ ਮਹਾਰਾਜ ਨੇ। ਪਹਿਲਾ ਨਾਮ ਰੁਖਾਲਾ ਸੀ, ਰਖਵਾਲਾ ਤੇ ਗੁਰੂ ਸਰ ਪਾਤਸ਼ਾਹ ਕਰਕੇ ਪ੍ਰਸਿੱਧ ਹੋਇਆ। ਉਸ ਤੋਂ ਅਗਾਂਹ ਭਗਤਾ ਭਾਈ ਕਾ ਭਾਈ ਬਹਿਲੋ ਦੀ ਅੰਸ਼ ਵੰਸ਼ ਜਿੱਥੇ ਉਹਨਾਂ ਦੇ ਪੜਪੋਤਰੇ ਪੰਜ ਰਹਿੰਦੇ ਹਨ। ਭਾਈ ਬਹਿਲੋ ਜੀ ਅੱਗੇ ਉਹਨਾਂ ਦੇ ਪੁੱਤਰ ਹਨ ਭਾਈ ਨਾਨੂ ਜੀ। ਇਹਨਾਂ ਨਾਨੂ ਜੀ ਨੇ ਬੜੀ ਬਖਸ਼ਿਸ਼ ਕੀਤੀ, ਭਾਈ ਬਹਿਲੋ ਜੀ ਦੀ ਸੇਵਾ ਨਿਭਾਈ। ਬਹਿਲੋ ਜੀ ਦੀ ਸੇਵਾ ਕਰਕੇ ਪਹਿਲਾਂ ਤਿੰਨ ਪੁੱਤਰ ਚੜ੍ਹਾਈ ਕਰ ਗਏ ਇਹਨਾਂ ਦੇ, ਫਿਰ ਇੱਕ ਵਰ ਮਿਲਿਆ ਆਪਣੇ ਪਿਤਾ ਮਹਾਂਪੁਰਖਾਂ ਤੋਂ ਕਿ ਤੁਹਾਡੇ ਘਰ ਇੱਕ ਮਹਾਤਮਾ ਪੈਦਾ ਹੋਵੇਗਾ, ਨਾਮ ਰੱਖਣਾ ਭਗਤਾ। ਉਹ ਭਗਤਾ ਨਾਮ ਰੱਖਿਆ ਹੈ। ਭਗਤਾ ਜੀ ਵੀ ਆਤਮ ਗਿਆਨੀ ਪੁਰਖ ਹੋਏ। ਅੱਗੇ ਭਗਤਾ ਜੀ ਦੇ ਪੰਜ ਪੁੱਤਰ ਹੋਏ, ਦੋ ਘਰ ਵਾਲੀਆਂ, ਪੰਜ ਪੁੱਤਰ, ਭਾਈ ਗੁਰਦਾਸ ਜੀ, ਭਾਈ ਤਾਰਾ ਜੀ, ਭਾਈ ਭਾਰਾ ਜੀ, ਭਾਈ ਬਖਤਾ ਜੀ ਤੇ ਭਾਈ ਮਿਹਰਾ ਜੀ। ਇਹ ਪੰਜਾਂ ਕੋਲ ਮਹਾਰਾਜ ਜੀ ਗਏ, ਇਹਨਾਂ ਨੇ ਬੜੀ ਸੇਵਾ ਕੀਤੀ ਤੇ ਉੱਥੇ ਹੀ ਮਹਾਰਾਜ ਨੇ ਸ਼ਿਕਾਰ ਵੀ ਖੇਡਿਆ ਹੈ। ਇੱਕ ਤਿੱਤਰ ਦਾ ਉਧਾਰ ਕੀਤਾ, ਭਾਈ ਘੁੰਗਣੀਆਂ ਨਾਮ ਦਾ ਇੱਕ ਬੱਚਾ ਤੇ ਉਹਦੇ ਪਿਤਾ ਦਾ ਵੀ ਉਧਾਰ ਕੀਤਾ ਮਹਾਰਾਜ ਨੇ। ਸਤਿਗੁਰੂ ਮਹਾਰਾਜ ਨੇ ਇੱਥੇ ਹੀ ਜਦੋਂ ਰਾਤਰੀ ਦੇ ਸਮੇਂ ਮਹਾਰਾਜ ਜੀ ਨਿਵਾਸ ਕਰ ਰਹੇ ਸਨ ਭਗਤੇ ਭਾਈ ਕੇ, ਤੇ ਸਾਰੇ ਭੂਤ ਪ੍ਰੇਤ ਇਕੱਠੇ ਹੋ ਕੇ ਮਹਾਰਾਜ ਕੋਲ ਆ ਗਏ। ਕਹਿਣ ਲੱਗੇ, ਪਾਤਸ਼ਾਹ ਕਿਰਪਾ ਕਰੋ, ਸਾਡੀ ਵੀ ਬੰਦ ਖਲਾਸੀ ਕਰੋ। ਇੱਥੇ ਸਾਨੂੰ ਖਾਣ ਨੂੰ ਕੁਛ ਨਹੀਂ ਮਿਲਦਾ, ਸਾਡੀ ਖੁਰਾਕ ਤਾਂ ਹੋਰ ਹੈ, ਅਸੀਂ ਖਾਣੇ ਕੁਝ ਹੋਰ ਹਾਂ, ਬਹੁਤ ਸਮੇਂ ਤੋਂ ਭੁੱਖੇ ਹਾਂ, ਮਹਾਰਾਜ ਕਿਰਪਾ ਵਰਤਾਓ। ਗੁਰੂ ਪਾਤਸ਼ਾਹ ਕਹਿੰਦੇ, ਤੁਸੀਂ ਹੁਣ ਜਾਓ, ਸਵੇਰੇ ਤੁਹਾਡਾ ਉਧਾਰ ਕਰਾਂਗੇ। ਸਵੇਰ ਹੋਈ, ਦਿਨ ਚੜ੍ਹਿਆ ਤੇ ਮਹਾਰਾਜ ਜੀ ਨੇ ਇਹਨਾਂ ਪੰਜਾਂ ਭਰਾਵਾਂ ਨੂੰ ਆਖਿਆ, ਭਾਈ ਬਹਿਲੋ ਦੇ ਪੜਪੋਤਰਿਆਂ ਨੂੰ ਆਖਿਆ, ਕਿ ਤੁਸੀਂ ਸਾਰੀ ਸ਼ਕਤੀਆਂ ਨੂੰ ਰਿਹਾ ਕਰ ਦਿਓ, ਜਿਹੜੇ ਭੂਤ ਪ੍ਰੇਤ ਹਨ ਸਭਨਾਂ ਨੂੰ ਤੁਸੀਂ ਆਜ਼ਾਦ ਕਰ ਦਿਓ, ਇਹ ਤੁਹਾਡੇ ਹੁਕਮ ਵਿੱਚ ਹੀ ਰਹਿਣਗੇ, ਘਬਰਾਓ ਨਾ, ਜਦੋਂ ਯਾਦ ਕਰੋਗੇ ਤੁਹਾਡੇ ਕੋਲ ਹਾਜ਼ਰ ਹਨ। ਜਿਹੜੇ ਜਿਹੜੇ ਮਲੀਨ ਬੁੱਧੀ ਵਾਲੇ ਦੁਰਮਤ ਵਾਲੇ ਹਨ ਉਹਨਾਂ ਵੱਲ ਆ ਕੇ ਇਹ ਚਿਮਰਨਗੇ, ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਇਹ ਤੰਗ ਆ ਕੇ ਤੰਗ ਕਰਨਗੇ ਉਹਨਾਂ ਨੂੰ। ਪਰ ਜਿਹੜੇ ਸਾਧੂ ਮਹਾਂਪੁਰਖ ਹਨ, ਗੁਰਮੁਖ ਪਿਆਰੇ ਹਨ, ਉਹਨਾਂ ਨੂੰ ਕੁਛ ਨਹੀਂ ਕਹਿਣਗੇ। ਜਿਹੜਾ ਵੀ ਸ਼ਰਧਾ ਨਾਲ ਯਾਦ ਕਰੇ ਤੁਹਾਡੀ ਅੰਸ਼ ਬੰਸ਼ ਨੂੰ, ਭਾਈ ਬਹਿਲੋ ਨੂੰ, ਤੇ ਉਹਨਾਂ ਨੂੰ ਇਹ ਛੱਡ ਦੇਣਗੇ। ਇਸ ਤਰ੍ਹਾਂ ਮਹਾਰਾਜ ਨੇ ਬੰਦ ਖਲਾਸੀ ਕਰਵਾਈ ਇਹਨਾਂ ਸਾਰੇ ਭੂਤ ਪ੍ਰੇਤਾਂ ਦੀ, ਤੇ ਮਹਾਰਾਜ ਜੀ ਨੇ ਇਹਦੇ ਸਾਰੇ ਪਰਿਵਾਰ ਨੂੰ ਬਖਸ਼ਾਂ ਵਰਤਾ ਕੇ ਉੱਥੋਂ ਹੁਣ ਅਗਾਂਹ ਮਹਾਰਾਜ ਆਓ ਕਿਹੜੇ ਕਿਹੜੇ ਧਰਤੀ ਨੂੰ ਭਾਗ ਲਾਉਂਦੇ ਹੋਏ ਮਹਾਰਾਜ ਪਾਵਨ ਕਲਾ ਵਰਤਾ ਰਹੇ ਹਨ। ਸਾਰੇ ਗੁਰਸਿੱਖ ਪਿਆਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ।
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਹਿਜ ਸੁਭਾਇਕ ਬਿਚਰਤੀ, ਖੀਲਤ ਜਾਏ ਅਖੀਰ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਹਿਜ ਸੁਭਾਏ ਸ਼ਿਕਾਰ ਖੇਡਦੇ ਹੋਏ ਅਗਾਂਹ ਜਾ ਰਹੇ ਹਨ। ਭਗਤੇ ਭਾਈ ਕੋ, ਇਹ ਭਾਈ ਕੇ ਜਿਹੜਾ ਪਿੰਡ ਹੈ ਭਾਈ ਬਹਿਲੋ ਇਹਨਾਂ ਦੀ ਅੰਸ ਵੰਸ਼ ਦਾ, ਇੱਥੋਂ ਮਹਾਰਾਜ ਸਹਿਜ ਸੁਭਾਏ ਸ਼ਿਕਾਰ ਖੇਡਦੇ ਹੋਏ ਅਗਾਂਹ ਚਾਲੇ ਪਾ ਰਹੇ ਹਨ।
ਕਿਤਕ ਕੋਸ ਪਰ ਗ੍ਰਾਮ ਇੱਕ, ਬੂਜਤ ਪੀਤ ਸਹੀਰ।
ਜਦੋਂ ਉੱਥੋਂ ਮਹਾਰਾਜ ਥੋੜੀ ਦੂਰ ਗਏ, ਕੁਛ ਕੋਹ ਤੇ ਗਏ, ਉੱਥੇ ਇੱਕ ਪਿੰਡ ਆਇਆ ਤੇ ਮਹਾਰਾਜ ਨੇ ਕਿਸੇ ਪਿਆਰੇ ਤੋਂ ਜ਼ਿਮੀਦਾਰ ਤੋਂ ਪੁੱਛਿਆ ਕਿ ਪਿੰਡ ਦਾ ਕੀ ਨਾਂ ਹੈ।
ਚੌਪਾਈ ਨਾਮ ਗ੍ਰਾਮ ਕੋ ਕਹੀਏ ਕੌਣ।
ਪਾਤਸ਼ਾਹ ਕਹਿੰਦੇ ਦੱਸ ਪਿਆਰਿਆ, ਇਹ ਪਿੰਡ ਦਾ ਕੀ ਨਾਂ ਹੈ, ਇਸ ਪਿੰਡ ਨੂੰ ਕੀ ਆਖਦੇ ਹਨ, ਇਹ ਸਾਨੂੰ ਦੱਸੋ।
ਲਖੋ ਬਰਾੜ ਬਸਤ ਇਹ ਜੌਨ।
ਤੇ ਪਾਤਸ਼ਾਹ ਕਹਿੰਦੇ ਬਰਾੜੋ, ਇਹ ਬਰਾੜ ਜਿਹੜਾ ਗੁਰੂ ਪਾਤਸ਼ਾਹ ਦੇ ਨੌਕਰ ਬਣ ਗਏ ਸਨ ਜੀ, ਪਾਤਸ਼ਾਹ ਦੇ ਕੋਲ ਦਿਹਾੜੀ ਤੇ ਇਹ ਯੋਧੇ ਰਹਿ ਗਏ ਸਨ। ਇਹਨਾਂ ਬਰਾੜਾਂ ਨੂੰ ਮਹਾਰਾਜ ਕਹਿਣ ਲੱਗੇ, ਪੁੱਛੋ ਬਰਾੜੋ, ਇਹ ਜਿਹੜਾ ਪਿੰਡ ਇੱਥੇ ਵਸ ਰਿਹਾ ਹੈ, ਇੱਥੇ ਕੌਣ ਕੌਣ ਰਹਿੰਦੇ ਹਨ ਤੇ ਪਿੰਡ ਦਾ ਕੀ ਨਾਂ ਹੈ।
ਹੱਥ ਬੰਦ ਬੋਲੀ ਤਿਸ ਬੇਰਾ।
ਉਸ ਵੇਲੇ ਜਿਹੜੇ ਉਸ ਇਲਾਕੇ ਦੇ ਬੰਦੇ ਸਨ ਉਹ ਕਹਿਣ ਲੱਗੇ ਹੱਥ ਜੋੜ ਕੇ,
ਬੰਦਰ ਨਾਮ ਗ੍ਰਾਮ ਇਸ ਕੇਰਾ।
ਉਹਨਾਂ ਚੋਂ ਇੱਕ ਦੋ ਨੇ ਆਖਿਆ, ਮਹਾਰਾਜ ਜੀ ਅਸੀਂ ਜਾਣਦੇ ਆ ਪਿੰਡ ਬਾਰੇ, ਇਹ ਪਿੰਡ ਦਾ ਨਾਮ ਹੈ ਬੰਦਰ, ਇਸ ਪਿੰਡ ਨੂੰ ਮਹਾਰਾਜ ਜੀ ਬੰਦਰ ਆਖਦੇ ਹਨ।
ਸਿੱਖ ਵਿਦੇਸ਼ੀ ਸੁਣ ਬਿਸਮਾਏ।
ਜਿਹੜੇ ਤਾਂ ਸਿੱਖ ਵਿਦੇਸ਼ੀ ਸਨ, ਭਾਵ ਗੁਰੂ ਸਾਹਿਬ ਨਾਲ ਦੂਰੋਂ ਆਏ ਸਨ, ਦੂਰ ਦੂਰ ਪਿੰਡਾਂ ਤੋਂ ਆ ਕੇ ਪਾਤਸ਼ਾਹ ਦੀ ਫੌਜ ਵਿੱਚ ਭਰਤੀ ਹੋਏ, ਉਹਨੂੰ ਕਹਿੰਦੇ ਵਿਦੇਸ਼ੀ ਸਿੱਖ। ਉਹ ਵਿਦੇਸ਼ੀ ਸਿੱਖਾਂ ਨੇ ਜਦੋਂ ਸੁਣਿਆ,
ਇਨ ਤੋਂ ਅਦਭੁਤ ਬਾਕ ਇਲਾਏ,
ਉਹ ਦੇਖ ਕੇ ਸੁਣ ਕੇ ਹੱਸ ਪਏ, ਇਹ ਤਾਂ ਅਨੋਖਾ ਨਾਮ ਲੈ ਰਹੇ ਹਨ, ਬੰਦਰ ਪਿੰਡ, ਇਹ ਬੰਦਰ ਵੀ ਕੋਈ ਪਿੰਡ ਦਾ ਨਾਮ ਹੁੰਦਾ ਹੈ, ਇਹ ਤਾਂ ਅਨੋਖਾ ਹੀ ਨਾਮ ਲੈ ਰਹੇ ਹਨ।
ਕਹਾਂ ਬੰਦਰਨ ਗ੍ਰਾਮ ਵਸਾਇਓ।
ਲੱਗਦਾ ਹੈ ਕਿਸੇ ਵਾਨਰਾਂ ਨੇ, ਬਾਂਦਰਾਂ ਨੇ ਨਗਰ ਵਸਾਇਆ ਹੈ। ਕੋਈ ਸਮੇਂ ਤੇ ਵਾਨਰ ਹੋਣਗੇ, ਬੰਦਰ ਹੋਣਗੇ, ਉਹਨਾਂ ਨੇ ਨਗਰ ਵਸਾਇਆ ਹੋਵੇਗਾ।
ਬਨ ਬ੍ਰਿਚਨ ਬਾਸਾ ਜਿਨ ਪਾਇਓ।
ਤੇ ਜਿਹੜੇ ਬਾਂਦਰ ਦਰਖਤਾਂ ਤੇ ਨਿਵਾਸ ਕਰਦੇ ਹਨ, ਜੰਗਲਾਂ ਵਿੱਚ ਰਹਿੰਦੇ ਹਨ, ਉਹਨਾਂ ਕਰਕੇ ਨਗਰ ਵਸਿਆ ਹੋਵੇਗਾ।
ਤਿੰਨ ਤੇ ਸੁਣ ਸਤਿਗੁਰ ਮੁਸਕਾਏ।
ਉਹਨਾਂ ਵਿਦੇਸ਼ੀ ਸਿੱਖਾਂ ਤੋਂ ਸੁਣ ਕੇ ਸਤਿਗੁਰ ਜੀ ਮੁਸਕਰਾ ਪਏ। ਪਾਤਸ਼ਾਹ ਕਹਿੰਦੇ ਨਾ ਸਿੱਖੋ, ਐਵੇਂ ਨਾ ਆਖੋ, ਇਹ ਮਖੌਲ ਵਿੱਚ ਨਾ ਲੈ ਕੇ ਜਾਓ। ਤੇ ਇਹ ਸੁਣ ਕੇ ਮਹਾਰਾਜ ਵੀ ਹੱਸ ਪਏ।
ਸ੍ਰੀ ਮੁਖ ਤੇ ਪੁਨ ਭੇਦ ਬਤਾਏ।
ਮਹਾਰਾਜ ਨੇ ਉਸ ਪਿੰਡ ਬਾਰੇ ਦੱਸਿਆ ਆਪਣੇ ਮੁਖਾਰ ਬਿੰਦ ਤੋਂ, ਆਪਣੇ ਮੁਖਾਰ ਬਿੰਦ ਤੋਂ ਮਹਾਰਾਜ ਕਹਿਣ ਲੱਗੇ, ਸੁਣੋ ਸਿੱਖੋ,
ਬੰਦਰ ਗੋਤ ਨਰਨ ਕੋ ਆਹੇ।
ਇਹ ਬੰਦਰ ਕਿਸੇ ਬਾਂਦਰਾਂ ਦਾ ਨਾਂ ਨਹੀਂ ਹੈ, ਜੰਗਲੀ ਜਾਨਵਰਾਂ ਦਾ ਨਾਂ ਨਹੀਂ ਹੈ, ਜਿਹੜੇ ਵਨ ਵਾਸੀ ਹਨ, ਦਰਖਤਾਂ ਦੇ ਰਹਿਣ ਵਾਲੇ, ਉਹਨਾਂ ਦਾ ਨਾਂ ਨਹੀਂ ਹੈ। ਇਹ ਬੰਦਰ ਇਹਨਾਂ ਪਿੰਡਾਂ ਵਾਲੇ ਦੀ ਗੋਤ ਹੈ, ਇਹਨਾਂ ਦੀ ਗੋਤ ਕਰਕੇ ਨਾਮ ਪਿਆ ਬੰਦਰ ਗੋਤ। ਇਹ ਕਿਸੇ ਪਸ਼ੂ ਦਾ ਨਾਂ ਨਹੀਂ ਹੈ ਜੀ, ਇਹ ਇਹਨਾਂ ਪਿੰਡਾਂ ਦੀ ਗੋਤ ਕਰਕੇ ਨਾਮ ਪਿਆ ਹੈ।
ਗ੍ਰਾਮ ਤਿੰਨੋ ਰਾਹਕ ਕੋ ਆਹੇ।
ਇਹਨਾਂ ਜ਼ਿਮੀਦਾਰ ਦਾ ਪਿੰਡ ਹੈ, ਜਿਨ੍ਹਾਂ ਦੀ ਗੋਤ ਹੈ ਬੰਦਰ,
ਹੇਰ ਸਥਾਨ ਕੀਨ ਗੁਰ ਡੇਰਾ,
ਉੱਥੇ ਹੀ ਸੋਹਣੀ ਥਾਂ ਦੇਖ ਕੇ ਮਹਾਰਾਜ ਜੀ ਨੇ ਟਿਕਾਣਾ ਕੀਤਾ।
ਉਤਰ ਤੁਰੰਗਨ ਤੇ ਤਿਸ ਬੇਰਾ,
ਆਪਣੇ ਘੋੜੇ ਤੋਂ ਉਤਰ ਕੇ ਮਹਾਰਾਜ ਜੀ ਨੇ ਉਸ ਵੇਲੇ
ਥਾਨ ਥਾਨ ਪ੍ਰਤ ਦਏ ਲਗਾਏ,
ਥਾਂ ਥਾਂ ਤੇ ਇਹਨਾਂ ਸਿੰਘਾਂ ਨੇ ਆਪਣੇ ਟਿਕਾਣੇ ਲਗਾਏ, ਘੋੜੇ ਬੰਨੇ, ਪਾਤਸ਼ਾਹ ਲਈ ਆਸਣ ਲਵਾਇਆ।
ਉਤਰੇ ਸਿੰਘ ਲਿਆਏ ਤ੍ਰਿਣ ਜਾਏ,
ਸਿੰਘ ਵੀ ਆਪਣੇ ਘੋੜਿਆਂ ਲਈ ਪੱਠਾ ਦਾਣਾ ਆਦਿਕ ਲੈ ਕੇ ਆ ਗਏ।
ਬੰਦਰ ਪੈਂਚ ਤਬੇ ਚਲ ਆਏ,
ਉਸ ਵੇਲੇ ਬੰਦਰ ਪੈਂਚ ਜਿਹੜੇ ਬੰਦਰ ਪਿੰਡ ਦੇ ਪੰਚ ਹਨ ਉਹ ਚੱਲ ਕੇ ਆਏ।
ਰਸਤ ਕ੍ਰਿਤ ਆਦਿਕ ਸਭ ਲਿਆਏ,
ਉਹਨਾਂ ਨੇ ਦੇਖਿਆ ਵੀ ਸਤਿਗੁਰ ਮਹਾਰਾਜ ਜੀ ਆਏ ਹਨ ਤੇ ਬੜੀ ਸ਼ਰਧਾ ਨਾਲ ਰਸਤਾ ਬਸਤਾ ਲੈ ਕੇ ਆਏ, ਘਿਓ ਆਟਾ ਦਾਲ ਆਦਿਕ ਲੈ ਕੇ ਆਏ।
ਤ੍ਰਿਣ ਦਾਨਾ ਕੋਰਨ ਕੋ ਦੀਨ,
ਘੋੜਿਆਂ ਲਈ ਵੀ ਦਾਣੇ ਪੱਠੇ ਲੈ ਕੇ ਆਏ, ਆਪਣੇ ਪਿੰਡਾਂ ਤੋਂ ਪੱਠੇ ਵੱਢ ਵੱਢ ਕੇ ਲਿਆਏ, ਘਰਾਂ ਤੋਂ ਦਾਣੇ ਲੈ ਕੇ ਆਏ।
ਅਸਨ ਜਥਾ ਰੁਚ ਅਚਵਨ ਕੀਨ,
ਸਾਰਿਆਂ ਨੇ ਇਸ ਤਰ੍ਹਾਂ ਲੰਗਰ ਪਾਣੀ ਤਿਆਰ ਕੀਤਾ ਜੀ। ਲੰਗਰ ਪਾਣੀ ਤਿਆਰ ਕਰਕੇ ਸਭਨਾਂ ਦੇ ਲੰਗਰ ਛਕਿਆ।
ਰਾਤ ਬਿਤਾਏ ਪਏ ਅਸਵਾਰਾ,
ਇੱਥੇ ਰਾਤ ਬਤੀਤ ਕਰਕੇ ਮਹਾਰਾਜ ਨੇ ਇੱਥੋਂ ਅਗਾਂਹ ਚਾਲੇ ਪਾਏ।
ਚੜੇ ਗੁਰੂ ਮਗ ਖਿਲਤ ਸ਼ਿਕਾਰਾ,
ਸਤਿਗੁਰੂ ਜੀ ਅਗਾਂਹ ਵੀ ਜਾ ਰਹੇ ਹਨ ਤੇ ਨਾਲ ਨਾਲ ਸ਼ਿਕਾਰ ਖੇਡਦੇ ਵੀ ਜਾ ਰਹੇ ਹਨ। ਜਿਹੜਾ ਕੋਈ ਰਸਤੇ ਚ ਪਸ਼ੂ ਆਦਿਕ ਮਿਲਦਾ ਮਹਾਰਾਜ ਉਹਦਾ ਸ਼ਿਕਾਰ ਵੀ ਖੇਡਦੇ ਜਾ ਰਹੇ ਹਨ। ਸ਼ਿਕਾਰ ਖੇਡਦੇ ਖੇਡਦੇ ਮਹਾਰਾਜ ਜੀ ਇਹ ਬੰਦਰ ਪਿੰਡ ਤੋਂ ਅਗਾਂਹ ਜਾਣ ਲੱਗੇ।
ਪਹੁੰਚ ਗ੍ਰਾਮ ਬਰਗਾੜੀ ਗਏ,
ਅੱਗੇ ਪਿੰਡ ਆ ਗਿਆ ਬਰਗਾੜੀ। ਇਹ ਬਰਗਾੜੀ ਪਿੰਡ ਅੱਜ ਕੱਲ ਬੜਾ ਮਸ਼ਹੂਰ ਬਣ ਗਿਆ ਜੀ, ਜਿੱਥੇ ਪਿੱਛੇ ਇੱਕ ਬੇਦਵੀ ਵੀ ਹੋਈ ਸੀ ਤੇ ਮਹਾਰਾਜ ਜੀ ਬਰਗਾੜੀ ਪਿੰਡ ਪਹੁੰਚੇ ਹਨ।
ਲੋਕ ਥਲ ਉਤਰਤ ਪਏ,
ਇੱਥੇ ਸੋਹਣੀ ਦਾ ਥਾਂ ਵੇਖ ਕੇ ਮਹਾਰਾਜ ਜੀ ਨੇ ਉਤਾਰਾ ਕੀਤਾ।
ਤਹਾਂ ਕਪੂਰੇ ਪ੍ਰਾਤਾਨੰਦ,
ਇਸੇ ਬਰਗਾੜੀ ਪਿੰਡ ਵਿੱਚ ਭਾਈ ਕਪੂਰਾ ਹੈ। ਕਪੂਰੇ ਦਾ ਇਤਿਹਾਸ ਇਸ ਤੋਂ ਅਗਾਂਹ ਆਵੇਗਾ। ਕਪੂਰੇ ਦੇ ਭਰਾ ਦਾ ਇੱਕ ਬੇਟਾ ਹੈ, ਕਪੂਰੇ ਦਾ ਭਤੀਜਾ। ਇਸੇ ਪਿੰਡ ਵਿੱਚ ਬਰਗਾੜੀ ਪਿੰਡ ਵਿੱਚ ਕਪੂਰੇ ਦਾ ਇੱਕ ਭਤੀਜਾ ਨਿਵਾਸ ਕਰਦਾ ਹੈ।
ਸਾਥ ਕਪੂਰੇ ਬੈਰ ਬਿਲੰਦ,
ਉਹਦਾ ਬੜਾ ਵੈਰ ਸੀ ਕਪੂਰੇ ਨਾਲ ਹੈ ਤੇ ਭਤੀਜਾ ਸ਼ਰੀਕਾਚਾਰੀ ਬੜੀ ਹੈ, ਸ਼ਰੀਕਾਚਾਰੀ ਕਰਕੇ ਆਪਸ ਵਿੱਚ ਬੜਾ ਵੈਰ ਹੈ।
ਚੜਿਓ ਲਰਨ ਕੋ ਨਿਕਸਿਓ ਬਾਹਰ,
ਉਹ ਤਾਂ ਯੁੱਧ ਕਰਨ ਲਈ ਜਾ ਰਿਹਾ ਸੀ ਕਪੂਰੇ ਨਾਲ, ਕਪੂਰੇ ਦੇ ਬੰਦਿਆਂ ਨਾਲ ਜਾਂ ਕਪੂਰੇ ਨਾਲ ਉਹ ਯੁੱਧ ਕਰਨ ਵਾਸਤੇ ਜਾ ਰਿਹਾ ਸੀ।
ਉਤਰੇ ਗੁਰੂ ਸੁਨੇ ਪਿਕ ਜ਼ਾਹਰ,
ਉਹਨੇ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੇਰੇ ਪਿੰਡ ਵਿੱਚ ਪਾਤਸ਼ਾਹ ਨੇ ਉਤਾਰਾ ਕੀਤਾ ਹੈ। ਜਦੋਂ ਇਹਨੇ ਸੁਣਿਆ ਹੈ,
ਹਟਿਓ ਲਰਨ ਤੇ ਦਰਸ਼ਨ ਚਾਹ,
ਮਨ ਦੀ ਚਾਹਨਾ ਹੋਰ ਬਦਲ ਗਈ। ਕਰਨ ਤਾਂ ਚੱਲਾ ਸੀ ਯੁੱਧ, ਲੜਨ ਵਾਸਤੇ ਜਾ ਰਿਹਾ ਸੀ, ਜਦੋਂ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਹਨ ਤੇ ਸਤਿਗੁਰ ਨੇ ਕਲਾ ਵਰਤਾਤੀ, ਉਹਦਾ ਮਨ ਬਦਲਤਾ ਮਹਾਰਾਜ ਜੀ ਨੇ। ਜੇ ਕਹਿ ਲੋ ਉਹਦੀ ਮੌਤ ਨੂੰ ਮਹਾਰਾਜ ਜੀ ਨੇ ਕੁਛ ਸਮੇਂ ਲਈ ਰੋਕ ਲਿਆ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਦੀ ਮੌਤ ਨੂੰ ਰੋਕ ਲਿਆ ਮਹਾਰਾਜ ਨੇ। ਇਹ ਤਾਂ ਚੱਲਿਆ ਸੀ ਮਰਨ ਵਾਸਤੇ, ਲੜਨਾ ਮਰਨਾ ਇੱਕੋ ਹੀ ਬਰਾਬਰ ਹੈ, ਲੜਨ ਵਾਸਤੇ ਚੱਲਾ ਸੀ ਤੇ ਪਾਤਸ਼ਾਹ ਨੇ ਜਦੋਂ ਆਪੇ ਆਪ ਹੀ ਰੋਕ ਲਿਆ। ਇਹਨੇ ਸੁਣਿਆ ਵੀ ਗੁਰੂ ਮਹਾਰਾਜ ਮੇਰੇ ਇਲਾਕੇ ਵਿੱਚ ਆਏ ਹਨ, ਇਹਦੇ ਮਨ ਦਾ ਜਿਹੜਾ ਭਰੋਸਾ ਸੀ ਗੁਰੂ ਪਾਤਸ਼ਾਹ ਵੱਲ ਆ ਗਿਆ।
ਸੇਵ ਕਰੋ ਚਿਤ ਮੈਤ ਉਮਾਹ,
ਉੱਠਦਾ ਵੀ ਅਜੇ ਯੁੱਧ ਨੇ ਨਹੀਂ ਜਾਂਦਾ, ਪਹਿਲਾਂ ਮੈਂ ਮਹਾਰਾਜ ਦੀ ਸੇਵਾ ਕਰਾਂ। ਬੜੇ ਉਤਸ਼ਾਹ ਨਾਲ ਉਮਾਹ ਨਾਲ ਮੈਂ ਗੁਰੂ ਸਾਹਿਬ ਦੀ ਸੇਵਾ ਨਿਭਾਵਾਂ।
ਮਿਲਿਓ ਪਗ ਬੰਧਨ ਠਾਨੀ,
ਇਹੀ ਕਪੂਰੇ ਦਾ ਭਤੀਜਾ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਿਆ ਤੇ ਆ ਕੇ ਮੱਥਾ ਟੇਕਣ ਲਗਾ।
ਸਭ ਸੁਧ ਲੇਤ ਖਾਨ ਅਰ ਪਾਣੀ,
ਸਾਰੀ ਸਤਿਗੁਰ ਜੀ ਖਬਰ ਲਈ, ਮਹਾਰਾਜ ਦੱਸੋ ਕੀ ਚਾਹੀਦਾ ਆਪ ਜੀ ਨੂੰ, ਰਸਤਾ ਬਸਤਾ ਕਿਹੜੀ ਚਾਹੀਦੀਆਂ, ਲੈ ਕੇ ਆਵਾਂ, ਘੋੜਿਆਂ ਲਈ ਪੱਠਾ ਲੈ ਕੇ ਆਵਾਂ, ਦਾਣੇ ਲੈ ਕੇ ਆਵਾਂ, ਉਹ ਸਾਰੀ ਇਹਨੇ ਸਮੱਗਰੀ ਮੰਗਵਾਈ ਹੈ।
ਤ੍ਰਿਣ ਦਾਨਾ ਹਿਤ ਹਯਨ ਅਨਾਯੋ,
ਘੋੜਿਆਂ ਲਈ ਤ੍ਰਿਣ ਪੱਠੇ ਦਾਣਾ ਆਦਿਕ ਮੰਗਵਾਇਆ ਹੈ।
ਆਪ ਖੜੇ ਹੋਏ ਸਭਨ ਪੁਚਾਇਓ,
ਆਪ ਖੜਾ ਹੋ ਕੇ ਆਪਣੇ ਨੌਕਰਾਂ ਤੋਂ ਸਾਰੀ ਸੇਵਾ ਕਰਵਾ ਰਿਹਾ ਹੈ।
ਪ੍ਰੇਮ ਭਾਵਨਾ ਕਰ ਬਹੁ ਤੇਰੀ,
ਬਹੁਤ ਪ੍ਰੇਮ ਭਾਵਨਾ ਨਾਲ ਸਾਰੀ ਸੇਵਾ ਭੱਜ ਭੱਜ ਕੇ ਆਪ ਵੀ ਨਿਭਾਉਣ ਲੱਗਾ।
ਸੇਵਾ ਕਰ ਵਿਸਾਲ ਤਿਸ ਬੇਰੀ,
ਉਸ ਵੇਲੇ ਇਸ ਕਪੂਰੇ ਦੇ ਭਤੀਜੇ ਨੇ ਬੜੀ ਸੇਵਾ ਕੀਤੀ ਮਹਾਰਾਜ ਦੀ।
ਸਤਿਗੁਰ ਨਿਕਟ ਆਏ ਕਰ ਬੈਸਾ,
ਸਾਰੀ ਸੇਵਾ ਨਿਭਾ ਕੇ ਮਹਾਰਾਜ ਦੇ ਕੋਲ ਆ ਕੇ ਬੈਠ ਗਿਆ।
ਪਰਖਿਓ ਪਾਉ ਹਿਰਦੇ ਮੈਂ ਜੈਸਾ,
ਜਾਣੀ ਜਾਣ ਸਤਿਗੁਰ ਜੀ ਪਰਖ ਲਏ, ਮਹਾਰਾਜ ਜੀ ਨੇ ਪਰਖਿਆ ਕਿ ਇਹਦੇ ਮਨ ਚ ਪ੍ਰੇਮ ਭਾਵਨਾ ਬਹੁਤ ਜ਼ਿਆਦਾ ਹੈ। ਇਹਦੇ ਮਨ ਦੀ ਪ੍ਰੇਮ ਭਾਵਨਾ ਪਰਖ ਕੇ
ਬੈਠੇ ਉਹ ਨਿਕਟ ਪ੍ਰਸੰਗ ਬਤਾਇਓ,
ਤੇ ਆਪਣੀ ਗੱਲ ਉਹ ਕਰਨ ਲਗਾ। ਕਪੂਰੇ ਦਾ ਭਤੀਜਾ ਆਪਣੀ ਗੱਲ ਮਹਾਰਾਜ ਕੋਲ ਦੱਸਣ ਲਗਾ, ਮਹਾਰਾਜ ਜੀ ਅਸਲ ਗੱਲ ਤਾਂ ਇਹ ਸੀ।
ਹੇ ਪ੍ਰਭੂ ਚੜਿਓ ਲਰਨ ਕੇ ਕਾਰਨ,
ਕਹਿਣ ਲਗਾ ਹੇ ਪ੍ਰਭੂ ਜੀ, ਗੁਰੂ ਜੀ, ਮੈਂ ਤਾਂ ਯੁੱਧ ਵਾਸਤੇ ਜਾ ਰਿਹਾ ਸੀ। ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਮਹਾਰਾਜ ਸਾਰੀ ਤਿਆਰੀ ਕਰਕੇ ਲੜਨ ਲਈ ਜਾ ਰਿਹਾ ਸੀ।
ਨਿਕਸਤ ਰਾਵਰ ਕਰੇ ਨਿਹਾਰਨ,
ਜਦੋਂ ਮੈਂ ਆਪਣੇ ਘਰ ਤੋਂ ਬਾਹਰ ਨਿਕਲਿਆ ਆਪਣੇ ਬੰਦੇ ਲੈ ਕੇ, ਤੇ ਕੀ ਵੇਖਿਆ, ਆਪ ਜੀ ਸਾਹਮਣੇ ਆ ਗਏ। ਮਹਾਰਾਜ ਆਉਂਦੇ ਸਾਰ ਮੈਂ ਤੁਹਾਡੇ ਦਰਸ਼ਨ ਕੀਤੇ।
ਦਰਸ ਲਾਲਸਾ ਕਰ ਹਟ ਰਹੇ ਹੋ,
ਮੇਰੇ ਮਨ ਦੀ ਲਾਲਸਾ ਵੀ ਦਰਸ਼ਨ ਪਹਿਲਾਂ ਕਰ ਲਵਾਂ, ਯੁੱਧ ਫਿਰ ਕਰ ਲਵਾਂਗਾ। ਦਰਸ਼ਨ ਦੀ ਲਾਲਸਾ ਕਰਕੇ ਸਤਿਗੁਰ ਜੀ ਮੈਂ ਯੁੱਧ ਕਰਨੇ ਤੋਂ ਹਟ ਗਿਆ।
ਸੁਣ ਕਰ ਗੁਰੂ ਸ਼੍ਰੀ ਤਿਸ ਕਹਿਓ,
ਤੇ ਉਹਦਾ ਬਚਨ ਸੁਣ ਕੇ ਪਾਤਸ਼ਾਹ ਕਹਿੰਦੇ ਤੇਰਾ ਭਲਾ ਹੋਵੇ, ਚੱਲ ਤੇਰੀ ਕਲਿਆਣ ਹੋਵੇ, ਤੈਨੂੰ ਸੁਖ ਸ਼ਾਂਤ ਮਿਲੇ, ਚਲੋ ਤੂੰ ਸਾਡੇ ਦਰਸ਼ਨ ਕਰ ਲਏ ਹਨ।
ਸ਼ਤਰੂ ਪ੍ਰਾਤ ਕੋ ਕਰੇ ਚੜਾਈ,
ਤੇ ਮਹਾਰਾਜ ਹੁਣ ਅਗੰਮੀ ਬਚਨ ਕਹਿਣ ਲੱਗੇ। ਕਹਿਣ ਲੱਗੇ ਪਿਆਰੇ ਸਿੱਖਾ ਧਿਆਨ ਰੱਖੀ, ਕੱਲ ਸਵੇਰੇ ਦੁਸ਼ਮਣ ਚੜਾਈ ਕਰੇਗਾ,
ਆਨ ਮਚਾਵੇ ਇਹਾਂ ਲੜਾਈ,
ਇੱਥੇ ਆ ਕੇ ਕੱਲ ਫਿਰ ਯੁੱਧ ਕਰਨਗੇ।
ਰਣ ਕਰਬੇ ਤੁਮ ਗਮਨੋ ਨਾਈ,
ਤੁਸੀਂ ਨਹੀਂ ਜਾਣਾ, ਤੁਸੀਂ ਲੜਨ ਵਾਸਤੇ ਨਹੀਂ ਜਾਣਾ, ਕੱਲ ਤੁਹਾਡੇ ਦੁਸ਼ਮਣ ਆਣਗੇ, ਤੁਹਾਡੇ ਸ਼ਰੀਕ ਆਣਗੇ, ਆ ਕੇ ਇੱਥੇ ਯੁੱਧ ਕਰਨਗੇ ਤੁਹਾਡੇ ਘਰ ਦੇ ਬਾਹਰ ਬਾਹਰ, ਪਰ ਤੁਸੀਂ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਣਾ।
ਅਪਰ ਗ੍ਰਾਮ ਕੇ ਨਰ ਸਭ ਜਾਏ,
ਬਾਕੀ ਤੇਰੇ ਪਿੰਡ ਦੇ ਸਾਰੇ ਬੰਦੇ ਜਾਣ, ਸਾਰੇ ਪਿੰਡ ਵਾਲੇ ਜਾਣ, ਪਰ ਤੂੰ ਨਹੀਂ ਜਾਣਾ।
ਅਰੇ ਲੜੇਂਗੇ ਹਾਰੇ ਨਾਈ,
ਦੁਸ਼ਮਣ ਆਵੇਗਾ, ਤੁਹਾਡੇ ਬੰਦੇ ਅੜਨਗੇ, ਲੜਨਗੇ, ਪਰ ਹਾਰਨਗੇ ਨਹੀਂ। ਜੇ ਤੂੰ ਨਹੀਂ ਜਾਵੇਂਗਾ ਤੇ ਹਾਰਨਗੇ ਨਹੀਂ।
ਰਾਖੇ ਰੋਕ ਕਰੇ ਬਲ ਤਾਈ,
ਤੁਹਾਡੇ ਬੰਦੇ ਰੋਕਣਗੇ, ਉਹਨਾਂ ਨੂੰ ਬਲ ਕਰਕੇ ਰੋਕ ਕੇ ਰੱਖਣਗੇ।
ਜੇ ਨੈ ਬਰ ਜਿਓ ਰਹੇ ਸਦਨ ਮੈਂ,
ਪਰ ਪਿਆਰਿਆ ਸੁਣ ਲੈ, ਜੇ ਤੂੰ ਘਰ ਵਿਚ ਨਾ ਰਿਹਾ, ਸਾਡਾ ਬਚਨ ਨਾ ਮੰਨਿਆ, ਘਰ ਛੱਡ ਕੇ ਬਾਹਰ ਯੁੱਧ ਲਈ ਚਲਾ ਗਿਆ, ਫਿਰ ਦੇਖ ਲਈ ਕੀ ਹੋਵੇਗਾ।
ਪ੍ਰਾਣ ਬਿਨਾ ਸੇ ਪ੍ਰਾਤੀ ਰਣ ਮੈਂ,
ਕੱਲ ਸਵੇਰੇ ਪ੍ਰਾਣ ਖਤਮ ਹੋ ਜਾਣਗੇ। ਜੇ ਸਾਡੇ ਬਚਨ ਨਾ ਮੰਨੇ, ਤੂੰ ਜੰਗ ਲਈ ਚਲਾ ਗਿਆ, ਲੜਨ ਵਾਸਤੇ ਚੱਲ ਪਿਆ, ਤੇ ਕੱਲ ਸਵੇਰੇ ਤੇਰੇ ਪ੍ਰਾਣ ਉਸ ਜੰਗ ਵਿਚ ਖਤਮ ਹੋ ਜਾਣਗੇ।
ਯਾ ਤੇ ਉਚਿਤ ਨਾ ਤੋ ਕੋ ਜਾਨਾ,
ਇਸ ਕਰਕੇ ਅਸੀਂ ਤੇਰੀ ਸੇਵਾ ਤੇ ਖੁਸ਼ ਹੋ ਕੇ ਬਚਨ ਕਹਿ ਰਹੇ ਹਾਂ, ਤੇਰੇ ਮਨ ਦੀ ਭਾਵਨਾ ਹੈ ਤਾਂ ਅਸੀਂ ਬਚਨ ਕਹਿ ਰਹੇ ਹਾਂ, ਦੱਸਣੇ ਨਹੀਂ ਸੀ ਬਚਨ ਤੈਨੂੰ, ਇਹੀ ਤੇਰਾ ਲਾਭ ਹੈ, ਇਹੀ ਤੇਰਾ ਭਲਾ ਹੋਵੇਗਾ, ਕੱਲ ਲੜਨ ਵਾਸਤੇ ਨਾ ਜਾਈ।
ਉਹਨੇ ਲੜੋ ਕਰ ਯੁੱਧ ਮਹਾਨਾ,
ਬਾਅਦ ਵਿਚ ਲੜ ਲਈ ਭਾਵੇਂ, ਪਰ ਕੱਲ ਨਾ ਲੜੀ।
ਫਤਿਹ ਰਿਪਨ ਤੇ ਪ੍ਰਾਪਤ ਹੋਏ,
ਤੁਹਾਨੂੰ ਫਤਿਹ ਜਰੂਰ ਪ੍ਰਾਪਤ ਹੋਵੇਗੀ ਦੁਸ਼ਮਣ ਤੋਂ।
ਸੁਨਤ ਗੁਰੂ ਤੇ ਹਰਖੇ ਸੋਏ,
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਚਨ ਸੁਣੇ ਨੇ ਕਪੂਰੇ ਦੇ ਭਤੀਜੇ ਨੇ, ਸੁਣ ਕੇ ਬੜਾ ਖੁਸ਼ ਹੋਇਆ।
ਬਾਰ ਬਾਰ ਕਰ ਕੇ ਪਗ ਨਮੋ,
ਬਾਰ ਬਾਰ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ।
ਉਠ ਕਰ ਕੋ ਗਮਨਿਓ ਤੈ ਸਮੋ,
ਨਮਸਕਾਰ ਕਰਕੇ ਬਾਰ ਬਾਰ ਉਥੋਂ ਉੱਠ ਕੇ ਆਪਣੇ ਘਰ ਵੱਲ ਆ ਗਿਆ।
ਸੁਪਤ ਜਥਾ ਸੁਖ ਰਾਤ ਬਿਤਾਈ,
ਉਹ ਰਾਤ ਬਤੀਤ ਹੋਣ ਲੱਗੀ, ਸੁਖ ਦੇ ਸਹਿਤ ਇਹਨੇ ਉਹ ਰਾਤ ਬਤੀਤ ਕੀਤੀ ਹੈ।
ਸੋਚ ਇਸ਼ਨਾਨ ਪੋਰ ਹੋਏ ਆਈ,
ਸੋਚ ਇਸ਼ਨਾਨ ਕੀਤਾ ਦਿਨ ਚੜ ਗਿਆ।
ਕੁਛ ਦਲ ਤਬੇ ਕਪੂਰੇ ਕੇਰਾ,
ਸਤਿਗੁਰ ਦਾ ਬਚਨ ਸਤ ਹੋਣ ਲੱਗਾ ਜੀ। ਉਧਰੋਂ ਕਪੂਰਾ ਵੀ ਸਿੱਖ ਸੀ ਮਹਾਰਾਜ ਦਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਤਾਂ ਹੀ ਆਖਿਆ ਸੀ ਮਹਾਰਾਜ ਨੇ, ਦੋਵਾਂ ਦਾ ਝਗੜਾ ਨਿਬੇੜਨਾ ਸੀ ਮਹਾਰਾਜ ਨੇ, ਵੀ ਸਾਡਾ ਵੀ ਸਿੱਖ ਇਹ ਵੀ ਹੈ ਉਹ ਵੀ ਹੈ, ਉਹ ਸਾਡਾ ਪਹਿਲਾ ਸਿੱਖ ਬਣਿਆ ਹੋਇਆ, ਇਹ ਵੀ ਸਾਡੇ ਕੋਲ ਸ਼ਰਧਾ ਭਾਵਨਾ ਲੈ ਕੇ ਆਇਆ ਹੈ, ਤਾਂ ਮਹਾਰਾਜ ਨੇ ਰੋਕਤਾ ਇਹਨੂੰ। ਉਧਰੋਂ ਕਪੂਰੇ ਦਾ ਦਲ ਚੜਿਆ ਹੈ ਇਹਦੇ ਘਰ ਵੱਲ,
ਆਨ ਸੁਲਰਿਓ ਸ਼ਰੀਕੇ ਚੇਰਾ,
ਉਹ ਵੀ ਆ ਕੇ ਲੜੇ, ਉਹਨਾਂ ਨੇ ਸ਼ਰੀਕਾਚਾਰੀ ਨਿਭਾਈ ਆਪਣੀ, ਸ਼ਰੀਕੇਚਾਰੀ ਕਰਕੇ ਯੁੱਧ ਕਰਨ ਲੱਗੇ।
ਸਕਲ ਗ੍ਰਾਮ ਕੇ ਵੀਰ ਪਠਾਏ,
ਉਧਰੋਂ ਇਹ ਆਪ ਤਾਂ ਨਹੀਂ ਗਿਆ, ਆਪ ਤਾਂ ਬਚਨ ਮੰਨਿਆ ਹੋਇਆ ਮਹਾਰਾਜ ਦਾ, ਆਪ ਨਹੀਂ ਗਿਆ, ਕਪੂਰੇ ਦਾ ਭਤੀਜਾ, ਉਧਰੋਂ ਕਪੂਰੇ ਦੇ ਬੰਦੇ ਵੀ ਆ ਗਏ, ਪਰ ਇਹ ਨਹੀਂ ਜਾ ਰਿਹਾ, ਇਹਨੇ ਆਪਣੇ ਸਾਰੇ ਬੰਦੇ ਭੇਜ ਦਿੱਤੇ।
ਆਪ ਨਗਿਓ ਰਿਓ ਕਰ ਥਾਈ,
ਆਪ ਨਿਗਿਆ ਆਪਣੇ ਘਰ ਵਿੱਚ ਹੀ ਰਿਹਾ।
ਕੋਟੇ ਅੰਤਰ ਹੋਏ ਪਰਵੇਸ਼,
ਕਮਰੇ ਦੇ ਵਿੱਚ ਉੱਥੇ ਪ੍ਰਵੇਸ਼ ਕਰਕੇ ਬੈਠ ਗਿਆ।
ਬੈਠ ਰਿਓ ਕਰ ਮੌਨ ਵਿਸ਼ੇਸ਼,
ਚੁੱਪਚਾਪ ਗੁਰੂ ਦੇ ਬਚਨ ਯਾਦ ਕਰਦਾ ਹੋਇਆ ਉੱਥੇ ਬੈਠ ਗਿਆ।
ਵਹਿਰ ਪਰਿਓ ਕਮਸਾਨ ਲੜਾਈ,
ਬਾਹਰ ਕਮਾਸਾਨ ਯੁੱਧ ਹੋਣ ਲੱਗਾ ਜੀ, ਕਪੂਰੇ ਦੇ ਬੰਦਿਆਂ ਦਾ ਤੇ ਇਹਨਾਂ ਦੇ ਬੰਦਿਆਂ ਦਾ, ਉਧਰ ਬਾਹਰ ਕਮਾਸਾਨ ਯੁੱਧ ਹੋਣ ਲੱਗਾ।
ਜਵਾਲਾ ਬਮਣੀ ਜਾਲ ਚਲਾਈ,
ਦੋਵੇਂ ਪਾਸੇ ਤੋਂ ਬੰਦੂਕਾਂ ਦੀ ਗੋਲੀਆਂ ਚੱਲੀਆਂ ਹਨ।
ਡਰਤ ਸ਼ਰੀਕਨ ਤੇ ਤਿਸ ਦਾਰਾ,
ਸ਼ਰੀਕਾਂ ਤੋਂ ਡਰਦੀ ਹੋਈ ਇਹਦੀ ਘਰ ਵਾਲੀ, ਜੇ ਕਹਿ ਲੋ ਇਹਦੀ ਘਰ ਵਾਲੀ ਕਪੂਰੇ ਦੇ ਭਤੀਜੇ ਦੀ ਘਰ ਵਾਲੀ, ਇਹ ਡਰਦੀ ਹੋਈ ਸ਼ਰੀਕਾਂ ਤੋਂ।
ਰਿਸ਼ਤਾਰ ਪਤੀ ਸੁਨ ਠੁਰ ਉਚਾਰਾ,
ਗੁੱਸੇ ਚ ਆਈ, ਗੁੱਸੇ ਚ ਆ ਕੇ ਅੰਦਰਲੇ ਕਮਰੇ ਵਿਚ ਆ ਗਈ ਤੇ ਬੜੇ ਕਠੋਰ ਬਚਨ ਆਪਣੇ ਪਤੀ ਨੂੰ ਕਹਿਣ ਲੱਗੀ।
ਸਿਰ ਕੀ ਪਾਗ ਸ਼ਸਤਰ ਨਿਜ ਸਾਰੇ,
ਕੁਝ ਤਾਨੇ ਜੇ ਮਾਰੇ, ਕਹਿਣ ਲੱਗੀ ਇੱਥੇ ਬੈਠਾ ਹੈ ਕੀ ਕਰਦਾ ਪਿਆ ਇੱਥੇ ਬੈਠ ਕੇ, ਆਪਣੇ ਸਿਰ ਦੀ ਪੱਗ ਲਾ ਲੈ, ਜੇ ਯੋਧਾ ਨਹੀਂ ਤਾਂ ਸਿਰ ਦੀ ਪੱਗ ਲਾ ਕੇ ਰੱਖ ਦੇ।
ਮੁਝ ਕੋ ਦਿਓ ਕਰੋ ਤਨ ਤਾਰੇ,
ਆਪਣੀ ਦਸਤਾਰ ਮੈਨੂੰ ਦੇ ਦੇ, ਇਹ ਦਸਤਾਰ ਨਿਸ਼ਾਨੀ ਹੈ ਯੋਧਿਆਂ ਦੀ, ਇਹ ਕਾਇਰ ਬਣ ਕੇ ਇੱਥੇ ਕਿਉਂ ਬੈਠਾ ਹੈ।
ਪਹਿਰ ਘਾਗਰੀ ਲਿਓ ਚਲੋਟੀ,
ਇਹ ਮੇਰੀ ਘਾਗਰੀ ਪਾ ਲੈ, ਇਹ ਮੇਰੀ ਚੁੰਨੀ ਲੈ ਲੈ, ਇਹ ਮੇਰੇ ਕੱਪੜੇ ਪਾ ਲੈ, ਇੱਥੇ ਕਿਉਂ ਬੈਠਾ ਹੈ।
ਦੁਰਹੋਂ ਬੈਠੋ ਇਹ ਬਾਤ ਨਾ ਖੋਟੀ,
ਇੱਥੇ ਲੁੱਕ ਲੁੱਕ ਕੇ ਬੈਠਾ ਹੈ, ਜੇ ਲੁੱਕ ਕੇ ਬੈਠਣਾ ਹੀ ਤਾਂ ਮੇਰੇ ਕੱਪੜੇ ਪਾ ਲੈ, ਇਸਤਰੀਆਂ ਵਾਲੇ ਕੱਪੜੇ ਪਾ ਲੈ, ਤਾਂ ਲੁੱਕ ਕੇ ਬਹਿ ਜਾ, ਗੱਲ ਖੋਟੀ ਨਹੀਂ ਹੋਵੇਗੀ। ਜੇ ਕੋਈ ਮਰਦ ਹੋਵੇ ਤੇ ਕੱਪੜੇ ਪਾ ਕੇ ਬੈਠੇ ਮਰਦਾਂ ਵਾਲੇ, ਉਹਦੇ ਲਈ ਗੱਲ ਖੋਟੀ ਹੁੰਦੀ ਹੈ।
ਆਏ ਸ਼ਰੀਕ ਲਰੇ ਘਰ ਦੁਆਰੇ,
ਇੱਥੇ ਬੈਠੇ ਆਪਣੇ ਘਰ ਦੇ ਬਾਹਰ ਸ਼ਰੀਕ ਆ ਕੇ ਯੁੱਧ ਕਰ ਰਹੇ ਹਨ।
ਤੂੰ ਬੈਠੇ ਹੋ ਛਪ ਸਦਨ ਮਜਾਰੇ,
ਘਰ ਵਿੱਚ ਹੀ ਲੁੱਕ ਲੁੱਕ ਕੇ ਬੈਠੇ, ਬੀਬੀਆਂ ਵਾਂਗ ਬੈਠੇ, ਇਸਤਰੀਆਂ ਵਾਂਗ ਬੈਠੇ, ਬਾਹਰ ਆ ਯੁੱਧ ਕਰ।
ਕੁਲ ਕੀ ਲਾਜ ਹਾਨ ਕਰ ਬੈਸਾ,
ਸਾਰੇ ਕੁਲ ਦੀ ਲਾਜ ਤੂੰ ਖਤਮ ਕਰ ਦਿੱਤੀ ਹੈ।
ਤਨ ਬਿਹੰਡੜਾ ਹੋਵਤ ਜੈਸਾ,
ਜਿਵੇਂ ਖੁਸਰੇ ਹੁੰਦੇ ਤੂੰ ਤਾਂ ਖੁਸਰਿਆਂ ਵਾਂਗ ਬਣ ਕੇ ਬੈਠ ਗਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਐਸੇ ਤਾਨੇ ਮਾਰੇ ਦੀ ਘਰ ਵਾਲੀ ਨੇ, ਤੂੰ ਯੋਧਾ ਨਹੀਂ ਤੂੰ ਤਾਂ ਇਸਤਰੀ ਵੀ ਨਹੀਂ, ਲੱਗਦਾ ਤੂੰ ਖੁਸਰਾ ਹੈ ਇੱਥੇ ਬੈਠਾ ਹੈ।
ਇਤਿਆਦਿਕ ਨਿਸ਼ਠੁਰ ਜਬ ਕੇ,
ਇਤਿਆਦਿਕ ਉਹਨੇ ਘਰ ਵਾਲੀ ਨੇ ਕੌੜੇ ਬਚਨ ਆਖੇ।
ਤ੍ਰਿਆ ਕਬੂਲ ਨਹੀਂ ਉਰ ਸਹਿਓ,
ਇਹ ਵੀ ਯੋਧਾ ਸੀ, ਇਹਨੇ ਤੋਂ ਤ੍ਰਿਆ ਦੇ ਆਪਣੀ ਘਰ ਵਾਲੀ ਦੇ ਜਿਹੜੇ ਕਬੂਲ ਹਨ ਕਠੋਰ ਬਚਨ, ਉਹ ਸਹਿਣ ਨਹੀਂ ਹੋਏ, ਉਸੇ ਵੇਲੇ ਬਾਹਰ ਜਾਣ ਲੱਗਾ।
ਸ਼ਸਤਰ ਸਜਾਏ ਤੁਰੰਗਮ ਚੜਿਓ,
ਉਹਦਾ ਬਚਨ ਭੁੱਲ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਉਹ ਘਰ ਵਾਲੀ ਦੇ ਬੋਲਾਂ ਨੇ ਗੁਰੂ ਦਾ ਬਚਨ ਭੁਲਾਤਾ ਜੀ। ਤਿਆਰ ਬਰ ਤਿਆਰ ਹੋ ਕੇ ਸ਼ਸਤਰ ਸਜਾ ਕੇ ਇਹ ਬਾਹਰ ਜਾਣ ਲੱਗਾ।
ਮੱਚਿਓ ਯੁੱਧ ਰਸ ਬੀਰੇ ਵੱਡਿਓ,
ਬਾਹਰ ਯੁੱਧ ਹੋ ਰਿਹਾ, ਬੜਾ ਵੀਰ ਰਸ ਵਿਚ ਦੋਵੇ ਪਾਸਿਆਂ ਤੋਂ ਯੁੱਧ ਹੋ ਰਿਹਾ ਹੈ।
ਜਾਏ ਲਰਿਓ ਰਣ ਮੈਂ ਹਿਆ ਫੇਰਾ,
ਜਾ ਕੇ ਯੁੱਧ ਕਰਨ ਲਗਾ, ਉਸ ਯੁੱਧ ਵਿਚ ਆਪਣਾ ਘੋੜਾ ਫੇਰ ਕੇ ਯੁੱਧ ਕਰ ਰਿਹਾ ਹੈ।
ਰਿਪੋ ਹਲਾਏ ਹੇਲ ਵੱਡ ਗੇਰਾ,
ਵੀ ਬੜੇ ਵਾਰ ਕੀਤੇ ਆਪਣਾ ਘੋੜਾ ਘੁਮਾ ਘੁਮਾ ਕੇ ਦੁਸ਼ਮਣ ਦਾ ਦਲ ਹਲਾਤਾ।
ਦੀਏ ਪਲਾਏ ਦੂਰ ਲੱਗ ਗਏ,
ਇੱਕ ਵਾਰੀ ਤਾਂ ਦੁਸ਼ਮਣ ਦੂਰ ਚਲਾ ਗਿਆ।
ਠਹਿਰ ਅਰੇ ਅਰ ਤੀਰਜ ਕੀਏ,
ਫਿਰ ਠਹਿਰ ਗਏ, ਅੜ ਗਏ, ਹੌਸਲੇ ਨਾਲ ਆ ਕੇ ਫਿਰ ਯੁੱਧ ਕਰਨ ਲੱਗੇ ਸ਼ਰੀਕੇ ਵਾਲੇ।
ਤਜੀ ਤੁਫੰਗ ਪੁੰਜ ਇੱਕ ਸੰਗ,
ਉਹਨਾਂ ਦੇ ਬੰਦੇ ਬਹੁਤ ਜ਼ਿਆਦਾ ਸੀ, ਉਹਨਾਂ ਬੰਦਿਆਂ ਨੇ ਕਈ ਬੰਦਿਆਂ ਨੇ ਇਕਦਮ ਹੀ ਗੋਲੀਆਂ ਚਲਾ ਦਿੱਤੀਆਂ।
ਗੁਲਕਾਂ ਲੱਗੀ ਬੇਗ ਤੇ ਅੰਗ,
ਬਹੁਤ ਜ਼ਿਆਦਾ ਗੋਲੀਆਂ ਜੋ ਇਕਦਮ ਚਲਾਈਆਂ ਉਹਨਾਂ ਨੇ।
ਗਿਰਿਓ ਮ੍ਰਿਤਕ ਵੈ ਕੈ ਤਤਕਾਲਾ,
ਇਹ ਗੋਲੀ ਇਹਨੂੰ ਵੀ ਵੱਜੀ ਜੀ, ਬਹੁਤ ਗੋਲੀਆਂ ਚਲਾਈਆਂ ਸ਼ਰੀਕੇ ਵਾਲਿਆਂ ਨੇ ਤੇ ਇਹ ਗੋਲੀ ਇਹਨੂੰ ਵੱਜੀ, ਇਹ ਵੀ ਧਰਮ ਦੇ ਕੇ ਥੱਲੇ ਡਿੱਗ ਪਿਆ। ਉਸੇ ਵੇਲੇ ਕਪੂਰੇ ਦਾ ਭਤੀਜਾ ਇੱਥੇ ਮਰ ਗਿਆ।
ਲਿਆਏ ਉਠਾਏ ਗ੍ਰਾਮ ਮੈਂ ਡਾਲਾ,
ਇਹਨੂੰ ਚੁੱਕ ਕੇ ਉਥੋਂ ਲੈ ਕੇ ਆਏ ਤੇ ਪਿੰਡ ਵਿਚ ਇਹਨੂੰ ਰੱਖਤਾ, ਇਹਦਾ ਸਰੀਰ ਉੱਥੇ ਡੱਕਤਾ।
ਇੱਕ ਸੰਬੰਧੀ ਤਿਸ ਕੋ ਧਾਇਓ,
ਅਜੇ ਗੁਰੂ ਮਹਾਰਾਜ ਪਿੰਡ ਦੇ ਬਾਹਰ ਬਾਹਰ ਸੀ, ਪਰਲੇ ਪਾਸੇ ਸੀ ਮਹਾਰਾਜ। ਇੱਕ ਸੰਬੰਧੀ ਇਹਦਾ ਸਾਖ ਸੰਬੰਧੀ ਜਿਹਨੇ ਸੁਣਿਆ ਸੀ ਪਾਤਸ਼ਾਹ ਦਾ ਬਚਨ, ਉਦੋਂ ਇਹ ਵੀ ਨਾਲ ਸੀ ਜੀ, ਉਹ ਭੱਜ ਕੇ ਮਹਾਰਾਜ ਦੇ ਕੋਲ ਚਲਾ ਗਿਆ।
ਸਿਮਰਤ ਬਾਕ ਗੁਰੂ ਟਿਗ ਆਇਓ,
ਉਹਨੇ ਗੁਰੂ ਦੇ ਬਚਨ ਯਾਦ ਕੀਤੇ ਹੋਏ ਸਨ। ਗੁਰੂ ਸਾਹਿਬ ਨੇ ਆਖਿਆ ਸੀ ਕਿ ਪਿਆਰੇ ਸਿੱਖਾ, ਕੱਲ ਯੁੱਧ ਵਾਸਤੇ ਲੜਨ ਵਾਸਤੇ ਨਾ ਜਾਈ, ਆਪਣੇ ਘਰ ਵਿਚ ਹੀ ਰਹੀ, ਤੇਰਾ ਵਿਗਾੜ ਕੁਛ ਨੀ ਹੋਵੇਗਾ। ਉਹ ਬਚਨ ਸੁਣ ਕੇ ਉਹ ਗੁਰੂ ਮਹਾਰਾਜ ਦੇ ਕੋਲ ਗਿਆ।
ਬੋਲਿਓ ਹੱਥ ਜੋੜ ਕਰ ਸੋਏ,
ਪਿਆਰਾ ਕਹਿਣ ਲਗਾ ਹੱਥ ਜੋੜ ਕੇ ਮਹਾਰਾਜ ਜੀ ਨੂੰ,
ਮਰਿਓ ਚੌਧਰੀ ਬਰਜਿਓ ਜੋਏ,
ਕਹਿਣ ਲਗਾ ਸਤਿਗੁਰ ਜੀ, ਜੋ ਆਪ ਜੀ ਨੇ ਰੋਕਿਆ ਸੀ ਚੌਧਰੀ ਨੂੰ, ਉਹ ਚੌਧਰੀ ਮਹਾਰਾਜ ਮਰ ਗਿਆ ਹੈ।
ਰਾਵਰ ਬਚਨ ਮਾਨ ਨੇ ਰਹਿਓ,
ਤੁਹਾਡੇ ਬਚਨ ਮੰਨ ਕੇ ਘਰ ਵਿਚ ਨਹੀਂ ਰਿਹਾ, ਉਹ ਘਰ ਤੋਂ ਬਾਹਰ ਜਾ ਕੇ ਯੁੱਧ ਕਰਦਾ ਸ਼ਰੀਕੇ ਨਾਲ ਉਥੇ ਮਾਰਿਆ ਗਿਆ।
ਨਿਕਸੇ ਉਲਰਨ ਨਿਠੁਰ ਤ੍ਰਿਏ ਕਹਿਓ,
ਆਪਣੀ ਘਰ ਵਾਲੀ ਦੇ ਕਬੋਲ ਸੁਣ ਕੇ, ਕੋੜੇ ਬਚਨ ਸੁਣ ਕੇ ਯੁੱਧ ਲਈ ਗਿਆ ਤੇ ਉਥੇ ਮਾਰਿਆ ਗਿਆ।
ਸ਼੍ਰੀ ਗੁਰ ਪਾਖਿਓ ਮਰਿਓ ਨਾ ਸੋਏ,
ਉਹਦੀ ਗੱਲ ਸੁਣ ਕੇ ਪਾਤਸ਼ਾਹ ਨੇ ਆਖਿਆ ਨਹੀਂ ਮਰਿਆ ਅਜੇ। ਗੁਰੂ ਮਹਾਰਾਜ ਕਹਿੰਦੇ ਚੌਧਰੀ ਚੌਧਰੀ ਅਜੇ ਨੀ ਮਰਿਆ।
ਸੁਨ ਸੋ ਕਹੇ ਗਯੋ ਮ੍ਰਿਤ ਹੋਏ,
ਦੂਜੀ ਵਾਰੀ ਫੇਰ ਆਖਦਾ ਨਹੀਂ ਮਹਾਰਾਜ ਨਹੀਂ, ਚੌਧਰੀ ਮਰ ਗਿਆ ਹੈ।
ਉਨ ਗੁਰ ਪੰਨਿਓ ਨਹੀਂ ਮ੍ਰਿਤ ਹੋਆ,
ਫਿਰ ਪਾਤਸ਼ਾਹ ਨੇ ਆਖਿਆ ਚੌਧਰੀ ਨਹੀਂ ਮਰਿਆ ਅਜੇ, ਅਜੇ ਜੀਵਤ ਹੈ।
ਸੁਨ ਸੋ ਕਹੇ ਮਰਿਓ ਦ੍ਰਿਗ ਜੋਆ,
ਤਿੰਨ ਵਾਰੀ ਤੀਜੀ ਵਾਰੀ ਫੇਰ ਆਖਦਾ ਨਹੀਂ ਮਹਾਰਾਜ ਨਹੀਂ, ਮੈਂ ਅੱਖੀ ਵੇਖ ਕੇ ਆਇਆ ਕਿ ਚੌਧਰੀ ਮਰ ਗਿਆ।
ਤ੍ਰਿਤੀ ਬਾਰ ਗੁਰ ਬੌਰ ਬਖਾਨਾ,
ਤੀਜੀ ਵਾਰੀ ਫੇਰ ਆਖਿਆ ਮਹਾਰਾਜ ਨੇ ਵੀ ਨਾ ਐਵੇਂ ਨਾ ਕਹਿ ਚੌਧਰੀ ਨਹੀਂ ਮਰਿਆ ਜੇ।
ਨਹੀਂ ਚੌਧਰੀ ਤਿਆਗੇ ਪ੍ਰਾਣਾ,
ਚੌਧਰੀ ਨੇ ਆਪਣੇ ਪ੍ਰਾਣ ਨੀ ਤਿਆਗੇ।
ਸੋ ਬੋਲਿਓ ਨਿਸ਼ਚੈ ਮ੍ਰਿਤ ਪਾਈ,
ਉਹ ਬੰਦਾ ਫਿਰ ਕਹਿਣ ਲਗਾ ਨਹੀਂ ਮਹਾਰਾਜ ਜੀ ਨਹੀਂ, ਮੈਂ ਚੰਗੀ ਤਰ੍ਹਾਂ ਵੇਖ ਕੇ ਆਇਆ ਕਿ ਨਿਸ਼ਚੈ ਕਰਕੇ ਚੌਧਰੀ ਮਰ ਗਿਆ ਹੈ ਮਹਾਰਾਜ, ਮੈਂ ਆਪਣੇ ਅੱਖੀ ਵੇਖ ਕੇ ਆਇਆ ਕਿ ਚੌਧਰੀ ਮਰ ਗਿਆ ਹੈ।
ਤੀਨ ਬਾਰ ਗੁਰ ਗਿਰਾ ਹਟਾਈ,
ਤਿੰਨ ਵਾਰੀ ਉਸ ਬੰਦੇ ਨੇ ਮਹਾਰਾਜ ਦੇ ਬਚਨ ਰੋਕੇ ਜੀ, ਤਿੰਨ ਵਾਰੀ ਨਾ ਕੀਤੀ, ਤਿੰਨ ਵਾਰੀ ਪਾਤਸ਼ਾਹ ਨੇ ਆਖਿਆ ਚੌਧਰੀ ਨਹੀਂ ਮਰਿਆ ਨਹੀਂ ਮਰਿਆ, ਅਜੇ ਜੀਵਤ ਹੈ। ਉਹਨੇ ਤਿੰਨੋ ਵਾਰੀ ਆਖਿਆ ਨਹੀਂ ਮਹਾਰਾਜ ਚੌਧਰੀ ਮਰ ਗਿਆ ਹੈ ਮਰ ਗਿਆ ਹੈ, ਮੈਂ ਅੱਖੀ ਵੇਖ ਕੇ ਆਇਆ ਉਹ ਮਰ ਗਿਆ ਹੈ। ਤਿੰਨ ਵਾਰੀ ਇਸ ਤਰ੍ਹਾਂ ਬਚਨ ਹਟਾਏ ਉਸਨੇ।
ਸੁਨ ਪ੍ਰਭ ਮੁਸ਼ਟ ਖੋਲ ਕਰ ਪਾਖਾ,
ਸਤਨਾਮ। ਤਿੰਨ ਵਾਰੀ ਜਦੋਂ ਬਚਨ ਹਟਾਏ ਨਾ ਉਹਨੇ ਤੇ ਸਤਿਗੁਰ ਨੇ ਮੁੱਠੀ ਖੋਲ ਲਈ, ਮੁੱਠੀ ਖੋਲ ਕੇ ਮਹਾਰਾਜ ਜੀ ਕਹਿਣ ਲੱਗੇ
ਇਸ ਕੋ ਪੌਰ ਹਮੋ ਗੈ ਰਾਖਾ,
ਪਾਤਸ਼ਾਹ ਕਹਿੰਦੇ ਲੈ ਫਿਰ ਉਹਦਾ ਭੌਰ ਜਾ ਰਿਹਾ ਹੈ, ਉਹਦੀ ਜੀਵ ਆਤਮਾ ਉਡਾਰੀ ਮਾਰ ਰਹੀ ਹੈ। ਜੇ ਹੁਣੇ ਕਹਿ ਦਿੰਦਾ ਕਿ ਚੌਧਰੀ ਜੀਵਤ ਹੈ ਤੇ ਅਸੀਂ ਉਹਨੂੰ ਰੋਕ ਲੈਣਾ ਸੀ, ਉਹਨੂੰ ਮਰਨ ਦੇਣਾ ਨਹੀਂ ਸੀ। ਲੈ ਹੁਣ ਸਾਡਾ ਬਚਨ ਨਹੀਂ ਮੰਨਿਆ, ਉਹਦੀ ਜੀਵ ਆਤਮਾ ਉਡਾਰੀ ਮਾਰ ਰਹੀ ਹੈ।
ਮੈਂ ਬਚ ਮਾਨਾ ਸੋ ਅਬ ਛੋਰਾ,
ਸਾਡਾ ਬਚਨ ਤੂੰ ਨਹੀਂ ਮੰਨਿਆ, ਲੈ ਅਸੀਂ ਉਹਨੂੰ ਛੱਡ ਰਹੇ ਹਾਂ।
ਨਾ ਤਜੀ ਉਠਤ ਜੁੱਤ ਜੋਰਾ,
ਤੂੰ ਕਹਿ ਦਿੰਦਾ ਮਹਾਰਾਜ ਸੱਤ ਬਚਨ, ਸੱਤ ਬਚਨ ਚ ਬੜੀ ਕਲਾ ਹੁੰਦੀ ਹੈ ਜੀ, ਤਾਂ ਹੀ ਗੁਰਬਾਣੀ ਦਾ ਬਚਨ ਹੈ ਸੱਤ ਬਚਨ। ਸਾਧੂ ਉਪਦੇਸ਼ ਸੱਤ ਜਨ ਜਾ ਘਰਿਦ ਪ੍ਰਵੇਸ਼, ਸਾਡਾ ਬਚਨ ਮੰਨ ਲੈਂਦਾ, ਸੱਤ ਕਹਿ ਦਿੰਦਾ ਤੇ ਚੌਧਰੀ ਅਜੇ ਜੀਵਤ ਹੋ ਜਾਂਦਾ।
ਨਿਜ ਮੁਸ਼ਟੀ ਮੈਂ ਰਾਖੇ ਉਹ ਰੋਕ,
ਸਿੱਖਾ ਸਾਡੀ ਮੁੱਠੀ ਚ ਉਹਦੇ ਪ੍ਰਾਣ ਸਨ, ਅਸੀਂ ਰੋਕ ਕੇ ਰੱਖੇ ਹੋਏ ਉਹਦੇ ਪ੍ਰਾਣ।
ਹਿਤ ਜਿਵਾਏ ਬੇਕਰਨ ਅਸ਼ੋਕ,
ਅਸੀਂ ਤੁਹਾਡਾ ਦੁੱਖ ਦੂਰ ਕਰ ਦੇਣਾ ਸੀ, ਉਹਨੂੰ ਜਿੰਦਾ ਕਰਕੇ ਉਹਨੂੰ ਤੁਹਾਨੂੰ ਸਾਰਿਆਂ ਨੂੰ ਫਿਰ ਖੁਸ਼ੀ ਦੀ ਲਹਿਰ ਵਿੱਚ ਦੁੜਾ ਦੇਣਾ ਸੀ।
ਸੱਤ ਬਚਨ ਤੈ ਕਿਉਂ ਨਾ ਮੰਨਿਓ,
ਸੱਤ ਬਚਨ ਸਾਡਾ ਕਿਉਂ ਨਹੀਂ ਮੰਨਿਆ, ਕਿਉਂ ਨਹੀਂ ਆਖਿਆ ਕਿ ਮਹਾਰਾਜ ਸੱਤ ਬਚਨ ਇਹ ਤੂੰ ਕਿਉਂ ਨਹੀਂ ਆਖਿਆ।
ਮਰਿਓ ਜੀਵਾਵਤ ਸੋ ਤੈ ਹਾਨਿਓ,
ਅਸੀਂ ਤਾਂ ਮਰੇ ਨੂੰ ਜਿਵਾ ਦੇਣਾ ਸੀ ਪਰ ਤੂੰ ਉਹਨੂੰ ਮਰਵਾ ਦਿੱਤਾ ਹੈ। ਅਸੀਂ ਚੌਧਰੀ ਨੂੰ ਜਵਾ ਦੇਣਾ ਸੀ ਮਰੇ ਨੂੰ, ਉਹ ਸਾਡੀ ਮੁੱਠੀ ਸੀ ਉਹਦੀ ਜੀਵ ਆਤਮਾ, ਪਰ ਤੂੰ ਸਾਡਾ ਬਚਨ ਸੱਤ ਨਹੀਂ ਮੰਨਿਆ ਇਸ ਕਰਕੇ ਉਹ ਮਰ ਗਿਆ ਹੈ।
ਰੁਦਤ ਗਿਓ ਮਿਲ ਕੀ ਨਸਦਾਹਾ,
ਉਹ ਰੋਂਦਾ ਰੋਂਦਾ ਆਪਣੇ ਘਰ ਵੱਲ ਚਲਾ ਗਿਆ। ਉਹਦੀ ਘਰਵਾਲੀ ਨੇ ਸਾਰਿਆਂ ਨੇ ਮਿਲ ਕੇ ਚੌਧਰੀ ਦਾ ਸੰਸਕਾਰ ਕੀਤਾ।
ਭਇਓ ਚੌਧਰੀ ਤਤ ਛਿਨ ਸਵਾਹਾ,
ਉਸੇ ਵੇਲੇ ਚੌਧਰੀ ਤਤ ਛਿਨ ਸਵਾਹ ਹੋ ਗਿਆ ਜੀ। ਇਹ ਚੌਧਰੀ ਨੂੰ ਉਸੇ ਵੇਲੇ ਸੰਸਕਾਰ ਕਰਕੇ ਦੇ ਸਾਖ ਸੰਬੰਧੀਆਂ ਨੇ ਪਰਿਵਾਰ ਦੇ ਜੀਆਂ ਨੇ ਇਹ ਸਵਾਹ ਬਣ ਗਿਆ।
ਪੁਨ ਸ਼੍ਰੀ ਪ੍ਰਭ ਤਿਆਰੀ ਕਰਵਾਈ,
ਫਿਰ ਮਹਾਰਾਜ ਨੇ ਬਰਗਾੜੀ ਪਿੰਡ ਤੋਂ ਅਗਾਂਹ ਤਿਆਰੀ ਕਰਵਾਈ। ਉਹ ਸਾਰੀ ਵਾਰਤਾ ਆਪ ਜੀ ਕੱਲ ਦੇ ਪ੍ਰਕਰਨਾਂ ਵਿੱਚ ਸਰਵਣ ਕਰਨਾ ਜੀ। ਇਤਨੀਆਂ ਬੇਨਤੀਆਂ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀਆਂ, ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ ਕਰਨੀ।